ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਸ਼ਬਦ। ਗੁਰਮੁਖ ਪਿਆਰੇ ਬਾਓ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਆਖਰੀ ਭਾਗ 9ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਨ ਕਰੀਏ। ਹਵਾ ਅਥਵਾ ਵਾਯੂ ਭਾਵੇਂ ਦਿਸਦੀ ਨਹੀਂ, ਪਰ ਸਾਡੇ ਅੰਦਰ ਬਾਹਰ ਹਰ ਥਾਂ ਰਵ ਰਹੀ ਭਰਪੂਰ ਹੈ ਅਤੇ ਸਾਡੇ ਜੀਵਨ ਦਾ ਆਧਾਰ ਹੈ। ਇਸ ਤੋਂ ਬਗੈਰ ਅਸੀਂ ਇੱਕ ਖਿੰਨ ਵੀ ਨਹੀਂ ਜੀ ਸਕਦੇ। ਹਵਾ, ਪਰ ਫਿਰ ਵੀ ਸਾਨੂੰ ਇਸ ਦੀ ਸਦੀਵੀ ਅੰਦਰ ਬਾਹਰ ਹੋਂਦ ਦਾ ਖਿਆਲ ਹੀ ਨਹੀਂ ਆਉਂਦਾ, ਅਹਿਸਾਸ ਨਹੀਂ ਹੁੰਦਾ, ਯਾਦ ਨਹੀਂ ਆਉਂਦੀ, ਭੁੱਲ ਵਿੱਚ ਹਾਂ, ਕੀਮਤ ਨਹੀਂ ਪਾਉਂਦੇ ਅਤੇ ਇਸੇ ਭੁੱਲ ਵਿੱਚ ਹੀ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਸਾਨੂੰ ਇਹ ਹਵਾ ਉਦੋਂ ਯਾਦ ਆਉਂਦੀ ਹੈ ਜਦ ਇਸ ਦੀ ਅਣਹੋਂਦ ਨਾਲ ਸਾਡਾ ਸਾਹ ਘੁੱਟਦਾ ਹੈ। ਹਾਂਜੀ, ਸਾਨੂੰ ਇਹ ਹਵਾ ਉਦੋਂ ਯਾਦ ਆਉਂਦੀ ਹੈ ਜਦ ਇਸ ਦੀ ਅਣਹੋਂਦ ਨਾਲ ਸਾਡਾ ਸਾਹ ਘੁੱਟਦਾ ਹੈ ਜਾਂ ਇਸ ਦੇ ਵੇਗ ਵਿੱਚ ਉਸਨੂੰ ਅਸੀਂ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਭਾਵੇਂ ਸ਼ਬਦ ਸਾਡੇ ਅੰਦਰ ਬਾਹਰ ਤਾਣੇ ਪੇਟੇ ਰਵ ਰਿਹਾ ਭਰਪੂਰ ਹੈ ਅਤੇ ਸਾਡਾ ਆਤਮਕ ਜੀਵਨ ਆਧਾਰ ਹੈ, ਪਰ ਅਸੀਂ ਇਸ ਤੋਂ ਬਿਲਕੁਲ ਅਣਜਾਣ, ਅਗਿਆਨੀ, ਬੇਪਰਵਾਹ, ਅਵੇਸਲੇ ਅਤੇ ਪੁੱਲ ਵਿੱਚ ਹਾਂ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂਤਰਾਂ ਤੋਂ ਸਾਡੀ ਬਿਰਤੀ ਬਾਰਮੁਖੀ ਹੋਣ ਕਾਰਨ ਦੀਸਨ ਸੰਸਾਰ 'ਤੇ ਕੇਂਦਰਿਤ ਹੈ। ਹਾਂਜੀ, ਜਨਮਾਂ ਜਨਮਾਂਤਰਾਂ ਤੋਂ ਸਾਡੀ ਬਿਰਤੀ ਬਾਰਮੁਖੀ ਹੋਣ ਕਾਰਨ ਦੀਸਨ ਹਰ ਸੰਸਾਰ 'ਤੇ ਹੀ ਕੇਂਦਰਿਤ ਹੈ ਅਤੇ ਅਦ੍ਰਿਸ਼ਟ ਸੂਖਮ ਇਲਾਹੀ ਮੰਡਲ ਦੀਆਂ ਸੱਚਾਈਆਂ 'ਤੇ ਯਕੀਨ ਨਹੀਂ ਆਉਂਦਾ। ਅਸੀਂ ਰੱਬ ਨੂੰ ਵੀ ਦੀਸਨਹਾਰ ਰੂਪ ਵਿੱਚ ਦੇਖਣਾ ਲੋਚਦੇ ਹਾਂ। ਹਾਂਜੀ, ਅਸੀਂ ਰੱਬ ਨੂੰ ਵੀ ਦੀਸਨਹਾਰ ਰੂਪ ਵਿੱਚ ਦੇਖਣਾ ਲੋਚਦੇ ਹਾਂ। ਇਸੇ ਲਈ ਇਨਸਾਨਾਂ ਨੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਰੱਬ ਦੇ ਮਨੋਕਲਪਤ ਮੱਠ, ਮੰਦਰ, ਬੁੱਤ, ਤਸਵੀਰਾਂ ਆਦਿ ਘੜ ਕੇ ਬਾਰਮੁਖੀ ਦਿਮਾਗੀ ਸ਼ਰਤਾਂ ਦੀ ਪੂਰਤੀ ਨੂੰ ਹੀ ਧਰਮ ਜਾਂ ਪਰਮਾਰਥ ਸਮਝ ਰੱਖਿਆ ਹੈ ਅਤੇ ਇਸੇ ਵਿੱਚ ਸੰਤੁਸ਼ਟ ਅਤੇ ਗਲਤਾਨ ਹਨ। ਇਸ ਤੋਂ ਉਚੇਰੇ ਸੂਖਮ ਅਦ੍ਰਿਸ਼ਟ ਗੈਬੀ ਆਤਮ ਮੰਡਲ ਦੇ ਜਾਣਨ, ਬੁੱਝਣ ਅਤੇ ਸਮਝਣ ਲਈ ਸਾਨੂੰ ਗਿਆਨ ਹੀ ਨਹੀਂ, ਲੋੜ ਹੀ ਨਹੀਂ, ਇੱਛਾ ਹੀ ਨਹੀਂ, ਉੱਦਮ ਤਾਂ ਕੀ ਕਰਨਾ ਸੀ। ਇਸ ਦਾ ਕਾਰਨ ਇਹ ਹੈ ਕਿ ਅਦ੍ਰਿਸ਼ਟ ਅਗੋਚਰ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਅਕਾਲ ਪੁਰਖ ਦੀ ਬਾਬਤ ਸਾਡਾ ਗਿਆਨ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ ਅਤੇ ਸਾਡੀ ਬੁੱਧੀ ਤਾਂ ਹੀ ਸੀਮਤ ਹੈ। ਆਕਾਰਹੀਨ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਅਤੇ ਉਸਦੇ ਸੂਖਮ ਪ੍ਰਕਾਸ਼ ਰੂਪ ਸ਼ਬਦ ਦਾ ਗਿਆਨ ਸਿਰਫ ਆਤਮਕ ਅਨੁਭਵ ਦੁਆਰਾ ਅੰਤਰ ਆਤਮੇ ਹੀ ਹੋ ਸਕਦਾ ਹੈ। ਹਾਂਜੀ, ਆਕਾਰਹੀਨ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਅਤੇ ਉਸਦੇ ਸੂਖਮ ਪ੍ਰਕਾਸ਼ ਰੂਪ ਸ਼ਬਦ ਦਾ ਗਿਆਨ ਸਿਰਫ ਆਤਮਕ ਅਨੁਭਵ ਦੁਆਰਾ ਅੰਤਰ ਆਤਮੇ ਹੀ ਹੋ ਸਕਦਾ ਹੈ ਅਤੇ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਆਤਮਕ ਅਨੁਭਵੀ ਸੋਝੀ ਜਾਂ ਤੱਤ ਗਿਆਨ ਤੋਂ ਬਗੈਰ ਸਾਡਾ ਗਿਆਨ, ਸਾਡਾ ਨਿਸ਼ਚਾ, ਸਾਡੀ ਸ਼ਰਧਾ ਭਾਵਨੀ ਵੀ ਓਪਰੀ, ਬਦਲਵੀਂ, ਅਧੂਰੀ, ਅਪੂਰਨ, ਗਲਤ ਅਤੇ ਬੇਬੁਨਿਆਦ ਹੀ ਹੈ। ਇਸੇ ਕਾਰਨ ਬੇਅੰਤ ਪਾਠ ਪੂਜਾ ਕਰਮ ਕਾਂਡ ਕਰਦਿਆਂ ਹੋਇਆਂ, ਬੇਅੰਤ ਧਰਮ ਪ੍ਰਚਾਰ ਦੇ ਹੁੰਦਿਆਂ ਹੋਇਆਂ ਵੀ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਦੀ ਹੋਂਦ ਅਤੇ ਉਸਦੀ ਸਰਬਗਤਾ ਉੱਤੇ ਸਾਨੂੰ ਯਕੀਨ ਜਾਂ ਸ਼ਰਧਾ ਨਹੀਂ ਉਪਜਦੀ। ਓਪਰੀ ਜੀ ਸ਼ਰਧਾ ਹੁੰਦੀ ਹੈ ਜੋ ਸਾਡੀ ਬੁੱਧੀ ਤਾਂ ਸੀਮਤ ਹੁੰਦੀ ਹੈ ਅਤੇ ਜੀਵਨ ਖੇਤਰ ਦੀ ਕਸੌਟੀ ਉੱਤੇ ਪੂਰੀ ਨਹੀਂ ਉਤਰਦੀ। ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਗੁਰੂ ਅਥਵਾ ਸਤਿਗੁਰੂ ਦੇਹਧਾਰੀ ਨਹੀਂ। ਹਾਂਜੀ, ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਗੁਰੂ ਅਥਵਾ ਸਤਿਗੁਰੂ ਦੇਹਧਾਰੀ ਨਹੀਂ, ਇੱਕ ਦੇਸੀ ਨਹੀਂ, ਇੱਕ ਜਾਤੀ ਨਹੀਂ। ਸਾਡਾ ਸਤਿਗੁਰੂ ਇੱਕ ਰੰਗੀ ਇੱਕ ਨਾਮੀ ਨਹੀਂ। ਹਾਂਜੀ, ਸਾਡਾ ਸਤਿਗੁਰੂ ਤਸਵੀਰ ਵਾਲਾ ਨਹੀਂ, ਬੁੱਤਾਂ ਵਾਲਾ ਨਹੀਂ। ਸਾਡਾ ਸਤਿਗੁਰੂ ਮਰਨ ਜੀਵਨ ਵਿੱਚ ਨਹੀਂ। ਸਾਡਾ ਸਤਿਗੁਰੂ ਸੁੰਡ ਵਾਲਾ ਨਹੀਂ, ਦਹਿ ਸਿਰਾ ਨਹੀਂ, ਭਿਆਨਕ ਰੂਪ ਨਹੀਂ। ਹਾਂਜੀ, ਸਾਡਾ ਗੁਰੂ ਅਥਵਾ ਸਤਿਗੁਰੂ ਦੂਰ ਨਹੀਂ। ਦੇਹਧਾਰੀ ਗੁਰੂ ਅਵਤਾਰ ਤਾਂ ਅਨੇਕਾਂ ਆਏ ਤੇ ਗਏ, ਪਰ ਪ੍ਰਕਾਸ਼ ਰੂਪੀ ਸ਼ਬਦ ਗੁਰੂ ਤਾਂ ਇੱਕ ਹੈ, ਸੱਚ ਹੈ, ਪੂਰਾ ਹੈ, ਅਭਿਨਾਸੀ ਹੈ, ਆਦ ਅੰਤ ਏਕੈ ਅਵਤਾਰਾ ਹੈ। ਹਾਂਜੀ, ਸਾਡਾ ਪ੍ਰਕਾਸ਼ ਰੂਪੀ ਸ਼ਬਦ ਗੁਰੂ ਨਾਲ ਹੋ ਬੰਦਾ ਹੈ, ਸਦਾ ਅੰਗ ਸੰਗੇ ਹੈ, ਹੱਥ ਪੈ ਨੇਰੇ ਹੈ, ਅੰਗ ਸੰਗ ਮੌਲਾ ਹੈ, ਅੰਗ ਅੰਗ ਸੁਖਦਾਈ ਹੈ, ਰੱਖੈ ਜੀ ਨਾਲੇ ਹੈ, ਓਤ ਪੋਤ ਲਪਟਾਏ ਹੈ। ਹਾਂਜੀ, ਪ੍ਰਕਾਸ਼ ਰੂਪੀ ਸ਼ਬਦ ਗੁਰੂ ਸਰਵ ਰਿਆ ਭਰਪੂਰ ਹੈ, ਜ਼ਾਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰੇਮ ਸਹਿਤ ਗੱਲ ਲਾਉਂਦਾ ਹੈ, ਪ੍ਰਿਤ ਪਾਲੇ ਹੈ, ਨਿਤ ਸਾਰ ਸੰਭਾਲੇ ਹੈ, ਸ਼ਬਦ ਗੁਰੂ ਅਨੰਦ ਬਿਨੋਦੀ ਹੈ, ਮਿੱਠ ਬੋਲੜਾ ਹੈ, ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ। ਇਸ ਤੋਂ ਉਲਟ ਮਨੋਕਲਪਤ ਬੁੱਤ ਤਸਵੀਰਾਂ ਤੇ ਦੇਹਧਾਰੀ ਗੁਰੂ ਗੁਰਬਾਣੀ ਦੀ ਉੱਪਰ ਦਰਸਾਈ ਹੋਈ ਕਸੌਟੀ ਤੇ ਪੂਰੇ ਨਹੀਂ ਉਤਰਦੇ। ਕਿਉਂ? ਕਿਉਂਕਿ ਉਹ ਅੱਖਾਂ ਤੋਂ ਓਲੇ ਹੋ ਜਾਂਦੇ ਹਨ, ਉਹ ਸਦਾ ਨਾਲ ਨਹੀਂ ਹੋ ਸਕਦੇ, ਬਦਲ ਜਾਂਦੇ ਹਨ, ਉਹ ਬਿਨਸਨ ਹਾਰ ਹਨ, ਪੂਰਨ ਨਹੀਂ ਹੋ ਸਕਦੇ, ਸਰਬੱਗ ਨਹੀਂ ਹਨ, ਰਵ ਰਿਆ ਭਰਪੂਰ ਨਹੀਂ ਹੁੰਦੇ। ਦੇਹਧਾਰੀ ਮਨੋਕਲਪਤ ਬੁੱਤ ਤਸਵੀਰਾਂ ਤੇ ਗੁਰੂ, ਇਸ ਲਈ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬ ਰਿਆ ਭਰਪੂਰ ਗੁਰੂ ਤਾਂ ਸ਼ਬਦ ਹੀ ਹੋ ਸਕਦਾ ਹੈ। ਹਾਂਜੀ, ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬ ਰਿਆ ਭਰਪੂਰ ਗੁਰੂ ਤਾਂ ਸਿਰਫ ਸ਼ਬਦ ਹੀ ਹੋ ਸਕਦਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸ ਦੈ ਸ਼ਬਦ ਨਿਸਤਰੈ ਸੰਸਾਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨੰ, ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾ ਹੀ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕ ਅੰਕਾਰ ਸ਼ਬਦ ਤੁਨ ਓਂਕਾਰ ਆਕਾਰ ਬਣਾਇਆ, ਅਤੇ ਇਹ ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸੇ ਕਰਕੇ ਗੁਰਬਾਣੀ ਐਸੇ ਸਤਿਗੁਰੂ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ। ਹਾਂਜੀ, ਇਸੇ ਕਰਕੇ ਗੁਰਬਾਣੀ ਐਸੇ ਸਤਿਗੁਰੂ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ। ਐਸਾ ਸਤਿਗੁਰ ਲੋੜ ਲਓ, ਜਿਸ ਜੇਵੜ ਅਵਰ ਨਾ ਕੋਈ, ਤਿਸ ਸਰਨਾਈ ਛੁੱਟੀ ਹੈ ਲੇਖਾ ਮੰਗੇ ਨਾ ਕੋਈ, ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ, ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਜਾਂ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸਿਆ ਗਿਆ ਹੈ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਇਆ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ। ਇਹ ਸ਼ਬਦ ਸੁਰਤ ਦੀ ਕਮਾਈ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਹਾਂਜੀ, ਇਹ ਸ਼ਬਦ ਸੁਰਤ ਦੀ ਕਮਾਈ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ। ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵਿਲੋਵੈ, ਸਾਧ ਸੰਗਤ ਗੁਰ ਸ਼ਬਦ ਵਸੰਦਾ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਜਾਂ ਸਿਮਰਨ ਦੁਆਰਾ ਅਗਿਆਨਤਾ ਦਾ ਹਨੇਰ ਦੂਰ ਹੁੰਦਾ ਹੈ। ਕੀ ਹੁੰਦਾ ਹੈ? ਸਿਮਰਨ ਦੁਆਰਾ, ਸ਼ਬਦ ਸੁਰਤ ਦੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਤੇ ਸਿਮਰਨ ਨਾਲ ਅਗਿਆਨਤਾ ਦਾ ਹਨੇਰ ਦੂਰ ਹੁੰਦਾ ਹੈ। ਪਰਮ ਮਿਟਦੇ ਹਨ, ਬਜਰ ਕਪਾਟ ਖੁੱਲਦੇ ਹਨ, ਹਉਮੈ ਦੂਰ ਹੁੰਦੀ ਹੈ, ਪ੍ਰਭੂ ਦੇ ਦਰਸ਼ਨ ਹੁੰਦੇ ਹਨ। ਹਾਂਜੀ, ਸਿਮਰਨ ਦੁਆਰਾ ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਪ੍ਰਭੂ ਨਾਲ ਮੇਲ ਹੁੰਦਾ ਹੈ, ਗੋਬਿੰਦ ਗਜਦਾ ਹੈ, ਅਨਾਹਦ ਰੁਨ ਚੁਨ ਮਹਿਸੂਸ ਹੁੰਦੀ ਹੈ, ਅਨਹਦ ਤੁਨੀ ਸੁਣਦੀ ਹੈ, ਅਸਚਰਜ ਮਹਾਰਸ ਦਾ ਸਵਾਦ ਆਉਂਦਾ ਹੈ, ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ। ਸਿਮਰਨ ਦੁਆਰਾ ਮਨ ਇਲਾਹੀ ਨਾਮ ਖੁਮਾਰੀ ਮਾਣਦਾ ਹੈ, ਜੀਵਨ ਸਫਲ ਹੁੰਦਾ ਹੈ। ਸੁਪਨਿਆਂ ਵਿੱਚ ਕਦੇ ਕਦਾਈ ਭਿੰਨ ਭਿੰਨ ਕ੍ਰਿਸ਼ਮੇ, ਦ੍ਰਿਸ਼ਟਾਂਤ, ਦਰਸ਼ਨ, ਕੌਤਕ ਆਦਿ ਦਿਖਾਈ ਦਿੰਦੇ ਹਨ, ਜਿਸ ਨੂੰ ਅਸੀਂ ਇਲਾਹੀ ਦੇਸ਼ ਦੇ ਲਿਸ਼ਕਾਰੇ ਜਾਂ ਅਕਾਲ ਪੁਰਖ ਜਾਂ ਸਤਿਗੁਰੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਇਹ ਦ੍ਰਿਸ਼ਟਾਂਤ ਜਾਂ ਦਰਸ਼ਨ ਸਾਡੇ ਮਨ, ਬੁੱਧੀ, ਅੰਤਿਸ਼ਕਰਨ ਵਿੱਚ ਜਮ੍ਹਾਂ ਹੋਏ ਮਨੋਕਲਪਿਤ ਖਿਆਲਾਂ ਜਾਂ ਨਿਸ਼ਚਿਆਂ ਦੇ ਅਚੇਤ ਅਕਸ ਜਾਂ ਚਲਕਾਰਾ ਜਾਂ ਪ੍ਰਗਟਾਵਾ ਹੀ ਹੁੰਦੇ ਹਨ। ਜੇਕਰ ਮਨੋਕਲਪਿਤ ਖਿਆਲਾਂ ਅਨੁਸਾਰ ਭਿੰਨ ਭਿੰਨ ਕ੍ਰਿਸ਼ਮੇ ਸੱਚੀ ਮੁੱਚੀ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਣ ਤਾਂ ਸਾਡਾ ਜੀਵਨ ਫੌਰਨ ਮਨਮੁਖਤਾਈ ਤੋਂ ਬਦਲ ਕੇ ਗੁਰਮੁਖਤਾਈ ਵਾਲਾ ਹੋ ਜਾਣਾ ਚਾਹੀਦਾ ਹੈ। ਹਾਂਜੀ, ਜੇਕਰ ਇਹ ਮਨੋਕਲਪਿਤ ਖਿਆਲਾਂ ਅਨੁਸਾਰ ਕ੍ਰਿਸ਼ਮੇ ਹੀ ਸੱਚੀ ਮੁੱਚੀ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਣ ਤਾਂ ਸਾਡਾ ਜੀਵਨ ਫੌਰਨ ਮਨਮੁਖਤਾਈ ਤੋਂ ਬਦਲ ਕੇ ਗੁਰਮੁਖਤਾਈ ਵਾਲਾ ਹੋ ਜਾਣਾ ਚਾਹੀਦਾ ਹੈ ਤੇ ਜੀਵਨ ਦੀ ਪੁਰਾਣੀ ਰੋੜ ਉਲਟ ਕੇ ਆਤਮ ਪ੍ਰਾਇਣ ਹੋ ਜਾਣੀ ਚਾਹੀਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਰਾਮ ਗੁਰਮੋਹਨ ਮੋਹ ਮਨ ਲਈਆ, ਹੋ ਆਕਲ ਬਿਕਲ ਪਈ ਗੁਰ ਦੇਖੇ, ਹੋ ਲੋਟ ਪੋਟ ਹੋਏ ਪਈਆ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸ਼ਰਾਬ ਦਾ ਪੈਗ ਪੀਣ ਨਾਲ ਤਨ ਮਨ ਬੁੱਧੀ ਉੱਤੇ ਕੋਈ ਅਨੋਖਾ ਅਸਰ ਹੁੰਦਾ ਹੈ, ਜਿਹਾ ਕਿ ਸਰੂਰ, ਖੁਸ਼ੀ, ਚਾਓ, ਜੋਸ਼ ਆਦਿ ਜੋ ਸ਼ਰਾਬੀ ਦੀ ਸੋਚਣੀ, ਤੱਕਣੀ, ਆਵਾਜ਼, ਹਰਕਤ, ਅਦਾਵਾਂ, ਵਰਤਾਰਾ, ਖਾਣ ਪੀਣ, ਸੌਣ ਜਾਗਣ ਅਥਵਾ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਪ੍ਰਗਟ ਹੁੰਦਾ ਰਹਿੰਦਾ ਹੈ। ਪਰ ਇਹ ਹਾਲਤ ਉਦੋਂ ਤਾਈਂ ਕਾਇਮ ਰਹਿੰਦੀ ਹੈ ਜਦ ਤਾਈਂ ਸਰੂਰ ਚੜਿਆ ਰਵੇ। ਜਦੋਂ ਸਰੂਰ ਉਤਰ ਜਾਏ ਤਾਂ ਫਿਰ ਸ਼ਰਾਬੀ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦੋਂ ਗੁਰਮੁਖ ਪਿਆਰੇ ਸ਼ਬਦ ਸੁਰਤ ਦੀ ਕਮਾਈ ਅਥਵਾ ਸਿਮਰਨ ਕਰਦੇ ਹਨ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਹਨਾਂ ਦਾ ਅੰਤਰ ਆਤਮੇ ਮਨ ਇਕਾਗਰ ਹੋ ਜਾਂਦਾ ਹੈ, ਸ਼ਬਦ ਸੁਰਤ ਦਾ ਮੇਲ ਹੁੰਦਾ ਹੈ, ਆਤਮਕ ਖਿੱਚ ਖਾਂਦਾ ਹੈ, ਸ਼ਬਦ ਵਿੱਚ ਲੀਨ ਹੁੰਦਾ ਹੈ, ਰੁਨ ਚੁਨ ਛਿੜਦੀ ਹੈ, ਆਤਮਕ ਕਲਾ ਵਰਤਦੀ ਹੈ, ਅਨਹਦ ਤੁਨੀ ਸੁਣਦੀ ਹੈ, ਅਨਮਣਿਆ ਮੰਦਲ ਗਜਦਾ ਹੈ, ਬਿਨ ਸਾਵਨ ਕਨਹਰ ਗਜਦਾ ਹੈ, ਅਨਮਣਿਆ ਮੰਦਲ ਵਜਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਹੁੰਦਾ ਹੈ, ਪਿਰਮ ਪਿਆਲਾ ਪੀਂਦਾ ਹੈ, ਪਿਰਮ ਰਸ ਦਾ ਅਸਚਰਜ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਹੁੰਦਾ ਹੈ, ਗੋਬਿੰਦ ਗਜਦਾ ਹੈ, ਅਨੰਤ ਆਨੰਦ ਮਣਦਾ ਹੈ, ਨਾਮ ਖੁਮਾਰੀ ਚੜ੍ਹਦੀ ਹੈ, ਆਦਿ ਅਨੇਕਾਂ ਆਤਮਕ ਗੁਣਾਂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਕਦੋਂ? ਜਦੋਂ ਗੁਰਮੁਖ ਪਿਆਰੇ ਸ਼ਬਦ ਸੁਰਤ ਦੀ ਕਮਾਈ ਅਥਵਾ ਸਿਮਰਨ ਕਰਦੇ ਹਨ। ਇਹ ਨਾਮ ਖੁਮਾਰੀ ਫਿਰ ਉਤਰਦੀ ਨਹੀਂ, ਕਿਉਂਕਿ ਗੁਰਮੁਖ ਜਨ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਦਿਨ ਰਾਤ ਆਤਮਕ ਪਿਰਮ ਪਿਆਲੇ ਦਾ ਅਮਿਓ ਰਸ ਪੀ ਪੇ ਕੇ ਅਲਮਸਤ ਮਤਵਾਰੇ ਅਥਵਾ ਖੀਵੇ ਹੋਏ ਹੁੰਦੇ ਹਨ। ਇਸ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲੈ ਜਾਤਾ, ਹਰ ਰਸ ਪੀਵੈ ਅਲਮਸਤ ਮਤਵਾਰਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਦ ਜਾਕੋ ਉਪਜੀ, ਛੋੜ ਨ ਕਥੂ ਜਾਤਾ। ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ। ਗੁਰਮੁਖਾਂ ਦੀ ਇਹ ਅਲੌਕਿਕ ਆਤਮਕ ਅਵਸਥਾ ਗੁੱਜੀ ਛਿਪੀ ਨਹੀਂ ਰਹਿ ਸਕਦੀ, ਕਿਉਂਕਿ ਉਹਨਾਂ ਦੀਆਂ ਅੱਖਾਂ ਦੀ ਬਿਨੋਦੀ, ਉਹਨਾਂ ਦੀ ਤੱਕਣੀ ਦਾ ਤੇਜ਼, ਚਿਹਰੇ ਦਾ ਠਰੰਮਾ, ਚਿਹਰੇ ਦਾ ਖਿੜਾਓ, ਮੱਥੇ ਦੀ ਚਮਕ, ਬੋਲੀ ਦੀ ਮਿਠਾਸ, ਬਚਨਾਂ ਦੀ ਦਾਮਨਕ ਸ਼ਕਤੀ, ਮਨ ਦੀ ਸ਼ਾਂਤੀ, ਦਇਆ ਖਿਮਾਨ ਵਾਲਾ ਵਰਤਾਰਾ, ਪਿਆਰ ਦੀ ਅਖੀਰਕਨ ਖਿੱਚ, ਪਿਰਮ ਪਿਆਲੇ ਦੀ ਮਸਤੀ, ਪਿਰਮ ਪਿਆਲੇ ਦੀ ਮਸਤੀ, ਪਿਰਮ ਪਿਆਲੇ ਦੀ ਅਕਿਰਖਨ ਖਿੱਚ, ਨਾਮ ਦੀ ਖੁਮਾਰੀ ਆਦਿ ਅਨੇਕਾਂ ਆਤਮਕ ਗੁਣਾਂ ਵਾਲੇ ਦੈਵੀ ਜੀਵਨ ਦੀ ਬੈਰਾਗੀ ਅਵਸਥਾ ਦਾ ਉਹਨਾਂ ਦੀ ਹਰ ਤੱਕਣੀ, ਬੋਲ, ਹਰਕਤ ਤੇ ਸੋਚ ਵਿੱਚੋਂ ਫੁੱਲ ਦੀ ਖੁਸ਼ਬੋ ਵਾਂਗ ਸੁੱਤੇ ਸਿੱਧ ਪ੍ਰਗਟਾਵਾ ਹੁੰਦਾ ਹੈ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ, ਅਨਿਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੈ ਛਪਾਇਆ। ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਬ ਰਿਆ ਭਰਪੂਰ ਸ਼ਬਦ ਦੇ ਆਤਮਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ, ਤਾਰੀਆਂ ਲਾਉਂਦੀ, ਜੀਂਦੀ, ਥੀਂਦੀ, ਵਸਦੀ, ਮੌਲਦੀ, ਤੁਣਕੇ ਖਾਂਦੀ, ਹੱਸਦੀ, ਖੇਲਦੀ, ਲਾਡ ਲਡਾਉਂਦੀ, ਅਨੰਤ ਇਲਾਹੀ ਰਸ, ਰੰਗ, ਸਵਾਦ, ਪ੍ਰੇਮ ਸਵੈਪਨਾਵਾਂ ਮਾਣਦੀ ਰਹਿੰਦੀ ਹੈ। ਇਹੋ ਗੁਰਮੁਖ ਜਨ ਦਾ ਧਰਮ, ਕਰਮ, ਗਿਆਨ, ਪਾਠ, ਪੂਜਾ, ਪਰਮਾਰਥ, ਭਜਨ, ਜੀਵਨ ਤੇ ਕਲਿਆਣ ਹੈ। ਇਸ ਇਲਾਹੀ ਪ੍ਰੇਮ ਸਵੈਪਨਾਵਾਂ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਹੀ ਉਸ ਦੀ ਆਤਮਕ ਮੌਤ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਗੁਰਮੁਖ ਜਨ ਦੀ ਇਸ ਆਤਮਕ ਖੁਸ਼ਬੋ, ਇਸ ਰਹਿਣੀ ਬਹਿਣੀ, ਡੁਲ ਡੁਲ ਪੈਂਦਾ ਪਿਆਰ, ਪਿਆਰ ਤੱਕਣੀ, ਦਾਮਨਿਕ ਛੋ, ਪ੍ਰੇਮ ਸਵੈਪਨਾਵਾਂ ਦੀਆਂ ਲਿਸ਼ਕਾਂ, ਸ਼ਬਦ ਪ੍ਰਕਾਸ਼ ਦੀ ਲਿਸ਼ਕ, ਦੈਵੀ ਸੁਭ ਸ਼ੁਭ ਭਾਵਨਾਵਾਂ, ਦਾਮਨਿਕ ਜੀਵਨ ਤੇ ਚੁੰਬਕੀ ਖਿੱਚ ਨਾਲ ਬੇਅੰਤ ਹੋਰ ਅਵਲਾਖੀ ਜੀਵਾਂ ਦਾ ਭਲਾ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰਦਾ ਪਾਈ, ਦੇ ਨਾਵੇ ਏਕ ਕਣੀ, ਸਾਧ ਕੇ ਸੰਗ ਨਹੀਂ ਕਚਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ, ਪਵਿੱਤਰ ਹੋਏ ਗੋਗ੍ਰਾਮ। ਗੁਰਬਾਣੀ ਵਿੱਚ ਸ਼ਬਦ ਅੱਖਰ ਬਾਬਤ ਬੇਅੰਤ ਵਾਰੀ ਇਸ ਦੇ ਸੂਖਮ ਅੰਤਰੀਵ ਆਤਮਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਾਰੀ ਇਸ ਦੇ ਸੂਖਮ ਅੰਤਰੀਵ ਆਤਮਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਬਾਰਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅੱਖਰ ਸਰੂਪ ਦੇ ਦਿਮਾਗੀ ਓਪਰੇ ਜੇ ਅਰਥਾਂ ਤੋਂ ਹੀ ਜਾਣੂ ਹਾਂ। ਅਸੀਂ ਸ਼ਬਦ ਦੇ ਅਖਰੀ ਸਰੂਪ ਦੇ ਦਿਮਾਗੀ ਓਪਰੇ ਜੇ ਅਰਥਾਂ ਤੋਂ ਹੀ ਜਾਣੂ ਹਾਂ ਤੇ ਇਸ ਦੇ ਸੂਖਮ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਅਣਜਾਣ ਹਾਂ, ਅਗਿਆਨੀ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ। ਜਿਸ ਕਾਰਨ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ ਅੰਤਰੀ ਭਾਵਨਾਵਾਂ ਗੁੱਝੇ ਆਤਮਕ ਭੇਦਾਂ ਨੂੰ ਬੁੱਝ ਸੀਜ ਪਹਿਚਾਣ ਨਹੀਂ ਸਕੇ। ਇਸੇ ਲਈ ਸ਼ਬਦ ਦੇ ਆਤਮਕ ਲਾਹੇ ਫਲ ਨਤੀਜੇ ਬਰਕਤਾਂ ਤੋਂ ਵੀ ਅਸੀਂ ਵਾਂਝੇ ਰਹਿੰਦੇ ਹਾਂ। ਇਸੇ ਕਾਰਨ ਆਮ ਸੰਗਤਾਂ ਵਿੱਚ ਸ਼ਬਦ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ ਜੋ ਬੇਲੋੜੇ ਵਾਦ ਵਿਵਾਦ ਦਾ ਕਾਰਨ ਬਣਦੇ ਹਨ। ਸ਼ਬਦ, ਗੁਰ ਸ਼ਬਦ, ਤਤ ਸ਼ਬਦ, ਇੱਕ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਪੰਜ ਸ਼ਬਦ ਦੇ ਅੰਤਰੀਵ ਅਨੁਭਵੀ ਗੁੱਝੇ ਆਤਮਕ ਭੇਦਾਂ ਤੇ ਭਾਵਾਂ ਨੂੰ ਸਰਲ ਬੋਲੀ ਵਿੱਚ ਦਰਸਾਉਣ ਦਾ ਉੱਦਮ ਕੀਤਾ ਜਾਂਦਾ ਹੈ। ਇਹ ਤਿੰਨ ਅੱਖਰੀ ਸ਼ਬਦ ਸਿਰਫ ਮੁਰਦਾ ਅੱਖਰ ਹੀ ਨਹੀਂ ਹੁੰਦਾ, ਬੋਲੀ ਦੇ ਲਫ਼ਜ਼ ਹੀ ਨਹੀਂ, ਖਿਆਲਾਂ ਦਾ ਸੰਕੇਤ ਹੀ ਨਹੀਂ, ਵਲਵਲਿਆਂ ਦੇ ਪ੍ਰਗਟਾਵੇ ਦਾ ਸਾਧਨ ਹੀ ਨਹੀਂ, ਭਾਵਨਾਵਾਂ ਦਾ ਚਰਿੱਤਰ ਹੀ ਨਹੀਂ, ਬਲਕਿ ਇਹ ਸਥੂਲ ਦਿਸਨਹਾਰ ਅੱਖਰਾਂ ਦੇ ਅੰਤਰਗਤ ਕੋਈ ਅਲੌਕਿਕ ਥਰ ਥਰਾਉਂਦੀ ਲਰਜ਼ ਰਾਉਂਦੀ ਰੁਣ ਚੁਣ ਛੇੜਦੀ ਲਹਿਰਾਂ ਮਾਰਦੀ ਲੁਕ ਮਚਾਈ ਖੇਲਦੀ ਕਲੋਲਾ ਮਾਰਦੀ ਪ੍ਰੇਮ ਗਲਵਕੜੀਆਂ ਪਾਉਂਦੀ ਲਾਡ ਲਡਾਉਂਦੀ ਖੇਲ ਖਿਲਾਉਂਦੀ ਅਨਹਦ ਤੁਨੀ ਵਜਾਉਂਦੀ ਪਿਰਮ ਪਿਆਲਾ ਪਿਲਾਉਂਦੀ ਪ੍ਰੇਮ ਸਵੈਪਨਾ ਵਿੱਚ ਤਾਰੀਆਂ ਲਾਉਂਦੀ ਪਿਆਰ ਹਟਕੇਲੀਆਂ ਕਰਦੀ ਪ੍ਰਕਾਸ਼ਮਈ ਜੀਵਨ ਜਾਗਦੀ ਜਿਉਂਦੀ ਜਾਗਦੀ ਗਜਦੀ ਵਜਦੀ ਜੀਵਨ ਰੋ ਅਥਵਾ ਸ਼ਬਦ ਪ੍ਰਕਾਸ਼ ਦੀ ਆਤਮਕ ਸ਼ਕਤੀ ਹੈ। ਇਹ ਸ਼ਬਦ ਜੋ ਅਸਚਰਜ ਰੂਪ ਹੈ, ਬਿਸਮਾਦ ਰੂਪ ਹੈ, ਅਦਭੁਤ ਰੂਪ ਹੈ, ਰਸ ਰੂਪ ਹੈ, ਰੰਗ ਰੂਪ ਹੈ, ਅਨਦ ਬਿਨੋਦੀ ਹੈ, ਪ੍ਰੇਮ ਸਰੂਪ ਹੈ, ਦਿਆਲ ਸਰੂਪ ਹੈ, ਭਗਤ ਵਛਲ ਹੈ, ਹਾਂਜੀ ਅੰਤਰਜਾਮੀ ਹੈ, ਸ਼ਬਦ ਗੁਰੂ ਹੈ, ਗੁਰਮੂਰਤ ਹੈ, ਵਾਹੋ ਵਾਹੋ ਹੈ, ਗੁਪਤ ਨਾਮ ਹੈ, ਅੰਮ੍ਰਿਤ ਹੈ ਸ਼ਬਦ। ਪਰ ਐਸੇ ਅਸਚਰਜੋ ਅਸਚਰਜ ਵਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ, ਪਹਿਚਾਨਣ ਵਾਲੀ ਵਿਵੇਕ ਬੁੱਧੀ ਨਹੀਂ, ਬੁੱਝਣ ਵਾਲਾ ਤਤ ਗਿਆਨ ਨਹੀਂ, ਚੀਨਣ ਵਾਲਾ ਅਨੁਭਵ ਨਹੀਂ, ਮਾਨਣ ਵਾਲਾ ਹਿਰਦਾ ਨਹੀਂ, ਆਪਾ ਵਰਨ ਵਾਲੀ ਸ਼ਰਧਾ ਨਹੀਂ, ਹਾਂਜੀ ਇਲਾਹੀ ਦਾਤ ਲਈ ਪਾਂਡਾ ਨਹੀਂ, ਅਨਹਦ ਧੁਨੀ ਸੁਣਨ ਵਾਲੇ ਕੰਨ ਨਹੀਂ, ਬਿਸਮਾਦ ਹੋਣ ਵਾਲੀ ਭਾਵਨਾ ਨਹੀਂ, ਪਿਰਮ ਰਸ ਮਾਨਣ ਵਾਲੀ ਸਵੈਪਨਾ ਨਹੀਂ। ਐਸੇ ਅਸਚਰਜੋ ਅਸਚਰਜ ਵਿਸਮਾਦੀ ਸ਼ਬਦ ਗੁਰੂ ਨੂੰ, ਹਾਂਜੀ ਐਸੇ ਅਨਹਦ ਸ਼ਬਦ, ਐਸੇ ਤਤ ਸ਼ਬਦ, ਸੱਚ ਸ਼ਬਦ, ਏਕ ਸ਼ਬਦ ਦੀ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਗਿਆ ਹੈ। ਆਤਮ ਪ੍ਰਕਾਸ਼ ਹੈ ਐਸਾ ਅਨਹਦ ਸ਼ਬਦ, ਤਤ ਸ਼ਬਦ, ਸੱਚ ਸ਼ਬਦ, ਏਕ ਸ਼ਬਦ ਆਤਮ ਪ੍ਰਕਾਸ਼ ਹੈ, ਗੁਪਤ ਨਾਮ ਹੈ, ਅਨਹਦ ਬਾਣੀ ਹੈ ਸ਼ਬਦ, ਅਨਹਦ ਬਾਣੀ ਹੈ, ਅਨਹਦ ਰਾਗ ਹੈ, ਅਨਹਦ ਨਾਦ ਹੈ, ਅਨਹਦ ਧੁਨੀ ਹੈ ਸ਼ਬਦ, ਅਨਹਦ ਲਹਿਰਾਂ ਹਨ, ਅਨਹਦ ਤਰੰਗਾਂ ਹਨ, ਤਰੰਗਾਂ ਦੀ ਰੁਣ ਚੁਣ ਹੈ, ਪਿਆਰ ਦੀ ਥਰਕੰਬਣੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਪਿਆਲਾ ਹੈ, ਪ੍ਰੇਮ ਪਦਾਰਥ ਹੈ ਸ਼ਬਦ, ਪ੍ਰੇਮ ਪਦਾਰਥ ਹੈ, ਚੁੱਪ ਪ੍ਰੀਤ ਹੈ, ਚੁੱਪ ਮੰਡਲ ਹੈ ਸ਼ਬਦ, ਅਜਲ ਦੇਸ ਚੁੱਪ ਸੁਨੇਹੜੇ ਹਨ, ਹਾਂਜੀ ਸ਼ਬਦ ਅਜਲ ਦੇ ਚੁੱਪ ਸੁਨੇਹੜੇ ਹਨ, ਅਬੋਲ ਬੋਲੀ ਹੈ, ਰਵ ਰਿਆ ਭਰਪੂਰ ਹੈ, ਅਨਦ ਚੁਨਕਾਰ ਹੈ, ਆਤਮ ਹਿੰਡੋਲਾ ਹੈ, ਚੁੱਪ ਗਿਣਾਉ ਹੈ, ਚੁੱਪ ਗਰਜ਼ ਹੈ, ਗੁਪਤ ਲੇਵਾ ਲੇਵਾ ਦੇਵੀ ਹੈ। ਐਸੇ ਅਨਹਦ ਸ਼ਬਦ, ਤਤ ਸ਼ਬਦ, ਸੱਚ ਸ਼ਬਦ, ਏਕ ਸ਼ਬਦ ਅਬੋਲ ਬੋਲੀ ਹੈ, ਅਜਲ ਦੇ ਚੁੱਪ ਸੁਨੇਹ ਹਨ। ਰਵ ਰਿਆ ਭਰਪੂਰ ਹੈ, ਅਨਹਦ ਚੁਨਕਾਰ ਹੈ, ਆਤਮ ਹਿੰਡੋਲਾ ਹੈ, ਸ਼ਬਦ ਚੁੱਪ ਗਿਣਾਉ ਹੈ, ਗੁਪਤ ਲੇਵਾ ਦੇਵੀ ਹੈ, ਗੁਪਤ ਵਣਜ ਵਪਾਰ ਹੈ, ਅਨਮਣਿਆ ਮੰਦਲ ਵਜਦਾ ਹੈ, ਬਿਨ ਵਜਾਏ ਕਿੰਗਰੀ ਵਜਦੀ ਹੈ, ਆਤਮ ਰਸ ਦਾ ਵਾਵ ਰੋਲਾ ਹੈ। ਹਾਂਜੀ, ਸ਼ਬਦ ਆਤਮ ਮੌਜ ਹੈ, ਮਹਾ ਆਨੰਦ ਹੈ, ਜੀਵਨ ਦਾਤਾ ਹੈ, ਪਰਮ ਤੱਤ ਹੈ, ਆਤਮ ਜੋਤ ਹੈ, ਗੁਪਤ ਨਾਮ ਹੈ, ਅੰਮ੍ਰਿਤ ਹੈ, ਗੁਰੂ ਹੈ। ਤੇ ਇਹ ਤੱਤ ਸ਼ਬਦ ਹੀ ਰਸ ਪਿੰਨੜੀ ਚਰਨਾਹਟ ਹੈ। ਹਾਂਜੀ, ਇਹ ਤੱਤ ਸ਼ਬਦ ਰਸ ਪਿੰਨੜੀ ਚਰਨਾਹਟ ਹੈ, ਦਾਮਨੀ ਜੋਤ ਹੈ, ਨਿਰੰਜਨੀ ਜੋਤ ਹੈ, ਚਰਨ ਕਮਲ ਦੀ ਮੌਜ ਹੈ, ਚੁੰਬਕੀ ਖਿੱਚ ਹੈ, ਸ਼ਬਦ ਜੀਵਨ ਰੂਪ ਹੈ, ਤੱਤ ਸ਼ਬਦ ਜੀਵਨ ਰੂਪ ਹੈ, ਸੱਚਾ ਨਿਸ਼ਾਨ ਹੈ, ਸੁਖ ਸਾਗਰ ਹੈ, ਦੁੱਖ ਪੰਜਨ ਹੈ, ਪੈ ਪੰਜਨ ਹੈ, ਪਰਮ ਕਾਟਨ ਹਾਰ ਹੈ, ਹਨੇਰ ਬਿਨਾਸਨ ਹੈ, ਜਮ ਬਿਦਾਰਨ ਹਾਰ ਹੈ, ਕਰਮ ਮੇਟਨ ਹਾਰ ਹੈ, ਤਤ ਸ਼ਬਦ ਆਵਾਗਵਨ ਮਿਟਾਵਨ ਹਾਰ ਹੈ, ਲਕਟੀ ਟੋਣੀ ਹੈ, ਖੋਂਦ ਖੁਮਾਰੀ ਹੈ, ਲਾਲ ਅਮੋਲਾ ਹੈ, ਮਿੱਠੀ ਆਤਮਕ ਕੰਬਣੀ ਹੈ, ਬਬੀਏ ਦੀ ਸਵਾਂਤੀ ਬੂੰਦ ਹੈ। ਹਾਂਜੀ, ਤਤ ਸ਼ਬਦ ਬਬੀਏ ਦੀ ਸਵਾਂਤੀ ਬੂੰਦ ਹੈ, ਸਦ ਹੁਣ ਹੈ, ਨਿਤ ਨਵਾਂ ਨਵੇਲਾ ਹੈ, ਤਤ ਸ਼ਬਦ ਨਿਤ ਨਵਾਂ ਨਵੇਲਾ ਹੈ, ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਮਨ ਮੋਹਣਾ ਹੈ, ਕੱਟ ਸੋਹਣਾ ਹੈ, ਮੂਲ ਪ੍ਰਕਿਰਤੀ ਹੈ, ਸ਼ਬਦ ਮਰ ਜੀਵੜਿਆਂ ਦਾ ਦੇਸ਼ ਹੈ। ਹਾਂਜੀ, ਤਤ ਸ਼ਬਦ ਮਰ ਜੀਵੜਿਆਂ ਦਾ ਦੇਸ਼ ਹੈ, ਸ਼ਬਦ ਰਿਆ ਭਰਪੂਰ ਹੈ, ਸਰਬ ਰਿਆ ਭਰਪੂਰ ਹੈ, ਸਰਬ ਕਲਾ ਸਮਰੱਥ ਹੈ, ਸ਼ਬਦ ਚੋਜ ਵਿਡਾਣਾ ਹੈ, ਸਦ ਬਖਸ਼ਿੰਦ ਸਦਾ ਮਿਹਰਵਾਨਾ ਹੈ, ਔਗਣ ਕੋ ਨਾ ਚਿਤਾਰਦਾ ਹੈ, ਸ਼ਬਦ ਵੱਡ ਦਾਤਾ ਹੈ, ਆਤਮ ਮੰਡਲ ਦਾ ਸੁਹਾਵਣਾ ਠੰਡਾ ਬੁੱਲਾ ਹੈ। ਹਾਂਜੀ, ਤਤ ਸ਼ਬਦ ਆਤਮ ਮੰਡਲ ਦਾ ਸੁਹਾਵਣਾ ਠੰਡਾ ਬੁੱਲਾ ਹੈ, ਆਤਮ ਮੰਡਲ ਦਾ ਪੋ ਫੁਟਾਲਾ ਹੈ, ਆਤਮ ਮੰਡਲ ਦੀ ਨਿਰਮਲ ਸ਼ਬਨਮ ਹੈ, ਆਤਮ ਮੰਡਲ ਦਾ ਸਜਰਾਪਣ ਹੈ, ਆਤਮ ਮੰਡਲ ਦੀ ਸਤਰੰਗੀ ਪੀਂਗ ਹੈ। ਹਾਂਜੀ, ਸ਼ਬਦ ਆਤਮ ਮੰਡਲ ਦੀ ਸਤਰੰਗੀ ਪੀਂਗ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 66, ਸ਼ਬਦ ਭਾਗ 9, ਗੁਰੂ ਰੂਪ ਸਾਧ ਸੰਗਤ ਜੀ ਗੁਰਮੁਖ ਪਿਆਰੇ ਬਾਓ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਆਸ਼ੇ ਤੇ 132 ਅਨੁਭਵੀ ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਹੀ ਲਿਖਤਾਂ ਗੁਰਬਾਣੀ ਦੇ ਆਧਾਰ ਤੇ ਲਿਖੀਆਂ ਗਈਆਂ ਹਨ, ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ, ਸਾਡਾ ਪ੍ਰੀਤ ਪ੍ਰੇਮ ਪਿਆਰ ਰਸ ਵਧਾਉਂਦੀਆਂ ਹਨ। ਸੋ ਇਹ ਲਿਖਤਾਂ ਬਹੁਤ ਹੀ ਵਡਮੁੱਲੀਆਂ ਲਿਖਤਾਂ ਹਨ। 130 ਰੁਪਏ ਪੇਟਾ ਹੈ। ਸਾਰੀਆਂ ਲਿਖਤਾਂ ਪੰਜਾਬੀ ਅਤੇ ਹਿੰਦੀ ਵਿੱਚ 113 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ ਉਪਲਬਧ ਹਨ। ਇਹਨਾਂ ਦੀ ਲਾਗਤ ਤੋਂ ਵੀ ਘੱਟ ਪੇਟਾ ਇਸ ਲਈ ਰੱਖੀ ਹੈ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਹਨਾਂ ਤੋਂ ਲਾਹਾ ਲੈ ਸਕਣ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਜਿਨ੍ਹਾਂ ਕੋਲ ਹਾਲੇ ਲਿਖਤਾਂ ਨਹੀਂ ਹਨ ਉਹਨਾਂ ਦੇ ਚਰਨਾਂ 'ਚ ਸਨਿਮਰ ਹੱਥ ਜੋੜ ਬੇਨਤੀ ਹੈ, ਆਪ ਜੀ ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦਈਏ, ਇਹਨਾਂ ਨੂੰ ਵਾਰ ਵਾਰ ਪੜ੍ਹੀਏ। ਆਪਣਾ ਆਇਆ ਜੀਵਨ ਸਫਲਾ ਕਰੀਏ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।